ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅੱਜ ਅਸੀਂ ਪ੍ਰੋਗਰਾਮ ਨੰਬਰ 18 ਤੇ ਉਹਦਾ ਹਿੱਸਾ ਨੰਬਰ 2 ਸਮਾਪਤ ਫਰਮਾਵਾਂਗੇ, ਜਿਹਦਾ ਉਨਵਾਨ ਏ ਖੁਦਾ ਨੇ ਹਜ਼ਰਤ ਇਬਰਾਹੀਮ ਨੂੰ ਕਿਉਂ ਚੁਣਿਆ। ਜਦੋਂ ਖੁਦਾ ਪਾਕ ਇਬਰਾਹਿਮ ਤੇ ਜ਼ਾਹਿਰ ਹੋਇਆ ਤੇ ਉਹਦੇ ਨਾਲ ਵਾਅਦਾ ਕੀਤਾ ਤੇ ਉਹ ਵਾਅਦਾ ਇਸੇ ਗੱਲ ਦਾ ਸੀ ਕਿ ਇਹੋ ਹੀ ਮੁਲਕ ਮੈਂ ਤੇਰੀ ਨਸਲ ਨੂੰ ਦੇਵਾਂਗਾ। ਦੁਬਾਰਾ ਤੁਸੀਂ ਵੇਖਦੇ ਹਾਂ ਕਿ ਇਹ ਗੱਲ ਜ਼ਿਹਨ ਨੂੰ ਹਲਾ ਦੇਣ ਵਾਲੀ ਤੇ ਹੈਰਾਨੀ ਵਿੱਚ ਪਾ ਦੇਣ ਵਾਲੀ ਏ ਕਿ ਕਨਾਨ ਦੇ ਇਲਾਕੇ ਵਿੱਚ ਲੋਕੀ ਪਹਿਲੇ ਹੀ ਮੌਜੂਦ ਸਨ ਤੇ ਫਿਰ ਇਬਰਾਹਿਮ ਤੇ ਉਹਦੀ ਨਸਲ ਇਸ ਇਲਾਕੇ ਤੇ ਕਿਵੇਂ ਕਬਜ਼ਾ ਕਰ ਸਕਦੀ ਸੀ। ਇਬਰਾਹਿਮ ਉਸ ਵੇਲੇ 75 ਸਾਲਾਂ ਦਾ ਸੀ ਤੇ ਉਹਦੀ ਬੀਵੀ ਸਾਰੀ 65 ਸਾਲ ਦੀ ਸੀ, ਲੇਕਿਨ ਉਹ ਦੋਵੇਂ ਬੇਔਲਾਦ ਸਨ। ਕੀ ਇਸ ਬੁੱਢੇ ਜੋੜੇ ਦੇ ਬੱਚੇ ਤੇ ਉਹਨਾਂ ਦੀ ਨਸਲ ਇੰਨੀ ਹੋ ਸਕਦੀ ਸੀ ਕਿ ਉਹ ਪੂਰੇ ਇਲਾਕੇ ਤੇ ਕਬਜ਼ਾ ਜਮਾ ਸਕਣ? ਇਹ ਕਿਸ ਤਰ੍ਹਾਂ ਮੁਮਕਿਨ ਸੀ? ਅਸੀਂ ਇਸ ਸਵਾਲ ਦਾ ਜਵਾਬ ਇੱਕ ਮਿਸਾਲ ਦੇ ਜ਼ਰੀਏ ਦੇਣਾ ਚਾਹਾਂਗੇ। ਇਹ ਉਸ ਬੁੱਢੇ ਸ਼ਖਸ ਦੀ ਮਾਨੀ ਦੇ ਜਿਹਦੇ ਕੋਲ ਕੋਈ ਬੱਚਾ ਨਾ ਹੋਵੇ ਤੇ ਉਹ ਦੂਰ ਦਰਾਜ ਦੇ ਸਿਨੇਗਾਲ ਵੇਖਣ ਆਇਆ ਹੋਵੇ ਤੇ ਉਹਦੇ ਨਾਲ ਉਹਦੀ ਵਡੇਰੀ ਬੀਵੀ ਹੋਵੇ ਜਿਹੜੀ ਬੱਚੇ ਜਨਮ ਦੇ ਕਾਬਲ ਨਾ ਹੋਵੇ। ਜਦੋਂ ਸਿਨੇਗਾਲ ਪਹੁੰਚ ਜਾਵਣ ਤੇ ਕੋਈ ਉਹਨਾਂ ਨੂੰ ਕਵੇ ਕਿ ਇੱਕ ਦਿਨ ਤੁਹਾਨੂੰ ਤੇ ਤੁਹਾਡੇ ਪੋਤੇ ਪੋਤੀਆਂ ਨੂੰ ਸਾਰੇ ਸਿਨੇਗਾਲ ਦਾ ਮਾਲਕ ਬਣਾ ਦਿੱਤਾ ਜਾਵੇਗਾ, ਬੁੱਢਾ ਮੁਸਕਰਾ ਕੇ ਕਹੇਗਾ, ਤੁਸੀਂ ਸਾਡੇ ਨਾਲ ਕਿੱਡਾ ਵੱਡਾ ਮਜ਼ਾਕ ਕਰਨ ਡਿਓ? ਕੀ ਮੇਰੀ ਔਲਾਦ ਇਸ ਇਲਾਕੇ ਦੀ ਮਾਲਕ ਹੋਵੇਗੀ? ਮੇਰਾ ਤਾਂ ਇੱਕ ਵੀ ਬੱਚਾ ਨਹੀਂ, ਮੈਂ ਵਡੇਰਾ ਵਾਂ, ਮੇਰੀ ਬੀਵੀ ਵਡੇਰੀ ਏ ਅਤੇ ਅਸੀਂ ਬੇ ਔਲਾਦ ਹਾਂ ਅਤੇ ਉਹ ਔਲਾਦ ਜਨਮ ਦੇ ਕਾਬਲ ਵੀ ਨਹੀਂ ਏ। ਮੇਰੀ ਔਲਾਦ ਬਹੁਤ ਵੱਧ ਜਾਏਗੀ ਅਤੇ ਮੈਂ ਸਿਨੇਗਾਲ ਦਾ ਮਾਲਕ ਹੋਵਾਂਗਾ। ਕੀ ਤੁਹਾਡਾ ਦਿਮਾਗ ਦਰੁਸਤ ਏ? ਸ਼ਾਇਦ ਇਹ ਮਿਸਾਲ ਕੁਝ ਬਹਿਊਦਾ ਜੀ ਲੱਗੇ ਤੇ ਫਿਰ ਵੀ ਖੁਦਾ ਨੇ ਇਬਰਾਹਿਮ ਨੂੰ ਕੁਝ ਇੰਜ ਹੀ ਵਾਅਦਾ ਕੀਤਾ ਸੀ। ਇਬਰਾਹਿਮ ਵੱਡੀ ਉਮਰ ਦਾ ਸੀ, ਉਮਰ ਰਸੀਦਾ ਸੀ ਤੇ ਬੱਚੇ ਪੈਦਾ ਕਰਨ ਦੇ ਕਾਬਲ ਨਹੀਂ ਸੀ ਤੇ ਉਹਦੀ ਬੀਵੀ ਵੀ ਬੁਢਾਪੇ ਵਿੱਚ ਹਮਲਾ ਨਹੀਂ ਸੀ ਹੋ ਸਕਦੀ। 13ਵੇਂ ਬਾਬ ਵਿੱਚ ਖੁਦਾ ਨੇ ਇਬਰਾਹਿਮ ਨੂੰ ਕੀ ਵਾਅਦਾ ਕੀਤਾ? ਉਹਨੇ ਫਰਮਾਇਆ, ਕਿਉਂਕਿ ਇਹ ਸਾਰੇ ਮੁਲਕ ਜੋ ਤੂੰ ਵੇਖਣ ਡਿਆ ਹੈ ਮੈਂ ਤੈਨੂੰ ਤੇ ਤੇਰੀ ਨਸਲ ਨੂੰ ਦੇਵਾਂਗਾ ਤੇ ਮੈਂ ਤੇਰੀ ਨਸਲ ਨੂੰ ਖਾਕ ਦੇ ਜ਼ਰਿਆਂ ਦੀ ਮਾਨਤ ਬਣਾਵਾਂਗਾ, ਇੰਝ ਕਿ ਜੇ ਕੋਈ ਸ਼ਖਸ ਖਾਕ ਦੇ ਜ਼ਰਿਆਂ ਨੂੰ ਗਿਣ ਸਕੇ ਤੇ ਤੇਰੀ ਨਸਲ ਵੀ ਗਿਣ ਲਿੱਤੀ ਜਾਵੇਗੀ। ਉੱਠ ਤੇ ਉਸ ਮੁਲਕ ਦੇ ਤੂਲੋ ਅਰਜ਼ ਵਿੱਚ ਸੈਰ ਕਰ, ਕਿਉਂਕਿ ਮੈਂ ਇਹਨੂੰ ਤੇਰੇ ਸਪੁਰਦ ਕਰਾਂਗਾ। ਪੈਦਾਇਸ਼ ਬਾਬ 13 ਆਇਤ ਨੰਬਰ 15 ਤੋਂ 17 ਤੱਕ। ਕਿ ਖੁਦਾ ਨੇ ਆਪਣਾ ਵਾਅਦਾ ਪੂਰਾ ਕੀਤਾ? ਕਿ ਉਹਨੇ ਇਬਰਾਹਿਮ ਨੂੰ ਵੱਡੀ ਕੌਮ ਬਣਾਇਆ? ਕਿ ਉਹਨੇ ਫਲਸਤੀਨ ਦੀ ਸਰਜ਼ਮੀਨ ਉਹਦੀ ਨਸਲ ਨੂੰ ਦਿੱਤੀ? ਯਕੀਨਨ ਉਹਨੇ ਇੰਜ ਹੀ ਕੀਤਾ। ਆਉਣ ਵਾਲੇ ਸਬਕਾਂ ਵਿੱਚ ਅਸੀਂ ਵੇਖਾਂਗੇ ਕਿ ਇਬਰਾਹਿਮ ਇਬਰਾਨੀ ਕੌਮ ਦਾ ਬਾਪ ਬਣਿਆ ਅਤੇ ਖੁਦਾ ਨੇ ਇਸ ਕੌਮ ਨੂੰ ਉਹ ਸਰਜ਼ਮੀਨ ਦਿੱਤੀ ਜਿਹਨੂੰ ਅੱਜ ਕੱਲ੍ਹ ਇਸਰਾਈਲ ਦਾ ਮੁਲਕ ਕਹਿੰਦੇ ਹਾਂ। ਇਸ ਤੋਂ ਅੱਗੇ ਖੁਦਾ ਦਾ ਕਲਾਮ ਬਿਆਨ ਕਰਦਾ ਹੈ ਕਿ ਉਦੋਂ ਖੁਦਾਵੰਦ ਨੇ ਇਬਰਾਹਿਮ ਨੂੰ ਵਿਖਾਈ ਦੇ ਕੇ ਆਖਿਆ ਕਿ ਇਹੋ ਹੀ ਮੁਲਕ ਮੈਂ ਤੇਰੀ ਨਸਲ ਨੂੰ ਦੇਵਾਂਗਾ ਅਤੇ ਉਹਨੇ ਉੱਥੇ ਖੁਦਾਵੰਦ ਵਾਸਤੇ ਜੋ ਉਹਨੇ ਵਿਖਾਇਆ ਸੀ ਯਾਦ ਕੀਤਾ ਅਤੇ ਇੱਕ ਕੁਰਬਾਨਗਾਹ ਬਣਾਈ ਅਤੇ ਉੱਥੋਂ ਕੂਚ ਕਰਕੇ ਉਸ ਪਹਾੜ ਵੱਲ ਗਿਆ ਜਿਹੜਾ ਬੈਤਲ ਦੇ ਮਸ਼ਰਕ ਵਿੱਚ ਏ ਅਤੇ ਆਪਣਾ ਡੇਰਾ ਇੱਥੇ ਲਾਇਆ ਕਿ ਬੈਤਲ ਮਗਰਬ ਵਿੱਚ ਅਤੇ ਔਰੀਏ ਮਸ਼ਰਕ ਵਿੱਚ ਪਿਆ। ਉੱਥੋਂ ਉਹਨੇ ਖੁਦਾਵੰਦ ਵਾਸਤੇ ਇੱਕ ਕੁਰਬਾਨਗਾਹ ਬਣਾਈ। ਤੇ ਖੁਦਾਵੰਦ ਦੇ ਕੋਲੋਂ ਦੁਆ ਕੀਤੀ। ਪੈਦਾਇਸ਼ ਬਾਬ 12 ਆਇਤ ਨੰਬਰ 7 ਤੇ 8। ਇਬਰਾਹਿਮ ਨੇ ਮੁਲਕੇ ਮਾਉਦਾ ਵਿੱਚ ਪਹੁੰਚ ਕੇ ਸਭ ਤੋਂ ਪਹਿਲਾ ਕੰਮ ਕਿਹੜਾ ਕੀਤਾ? ਉਹਨੇ ਜਾਨਵਰ ਜ਼ਬਾ ਕੀਤਾ ਤੇ ਉਹਨੇ ਇਸ ਕੁਰਬਾਨਗਾਹ ਤੇ ਜਲਾਇਆ ਜਿਹੜੀ ਉਹਨੇ ਬਣਾਈ ਸੀ। ਜਿਵੇਂ ਹਾਬਲ, ਸੀਤ, ਹਨੂਕ ਤੇ ਨੂਹ ਨੇ ਖੁਦਾਵੰਦ ਨੂੰ ਕੁਰਬਾਨੀਆਂ ਗੁਜ਼ਰਾਨੀਆਂ, ਬਿਲਕੁਲ ਇਸੇ ਤਰ੍ਹਾਂ ਇਬਰਾਹਿਮ ਨੇ ਵੀ ਜਾਨਵਰ ਦੀ ਕੁਰਬਾਨੀ ਖੁਦਾਵੰਦ ਨੂੰ ਪੇਸ਼ ਕੀਤੀ। ਇਬਰਾਹਿਮ ਨੇ ਐਸਾ ਕਿਉਂ ਕੀਤਾ? ਕਿਉਂਕਿ ਖੁਦਾ ਨੇ ਆਪਣੀ ਸ਼ਰੀਅਤ ਨੂੰ ਮਨਸੂਖ ਨਹੀਂ ਸੀ ਕੀਤਾ, ਜਿਹੜੀ ਦੱਸਦੀ ਹੈ ਕਿ ਬਗੈਰ ਖੂਨ ਵਹਾਏ ਗੁਨਾਹਾਂ ਦੀ ਮੁਆਫ਼ੀ ਮੁਮਕਿਨ ਨਹੀਂ ਹੈ। ਇਬਰਾਨੀਓ ਬਾਬ 9 ਆਇਤ ਨੰਬਰ 22। ਆਦਮ ਦੀ ਬਾਕੀ ਨਸਲ ਦੀ ਤਰ੍ਹਾਂ ਇਬਰਾਹਿਮ ਵੀ ਗੁਨਾਹਗਾਰ ਸੀ, ਕਿਉਂਕਿ ਇਬਰਾਹਿਮ ਖੁਦਾ 'ਤੇ ਈਮਾਨ ਲਿਆਇਆ ਅਤੇ ਉਹਨੇ ਖੁਦਾ ਦੇ ਹਜ਼ੂਰ ਕੁਰਬਾਨੀ ਦਾ ਖੂਨ ਪੇਸ਼ ਕੀਤਾ। ਇਸ ਲਈ ਖੁਦਾ ਨੇ ਇਬਰਾਹਿਮ ਦੇ ਗੁਨਾਹ ਨੂੰ ਮੁਆਫ਼ ਕਰ ਦਿੱਤਾ ਅਤੇ ਇਸ ਕੁਰਬਾਨੀ ਦਾ ਖੂਨ ਉਸ ਨਜਾਤ ਦੇਣ ਵਾਲੇ ਪਾਕ ਬਰੇ ਦੀ ਕੁਰਬਾਨੀ ਦੇ ਖੂਨ ਦਾ ਅਕਸ ਸੀ, ਜਿਹਨਾਂ ਗੁਨਾਹਗਾਰਾਂ ਦੇ ਕੁਫਾਰੇ ਵਾਸਤੇ ਆਉਣਾ ਸੀ ਅਤੇ ਕੁਰਬਾਨ ਹੋਣਾ ਸੀ। ਹੁਣ ਵਕਤ ਖਤਮ ਹੁੰਦਾ ਚਾਹੁੰਦਾ ਹੈ। ਅਸਾਂ ਨੇ ਅੱਜ ਜੋ ਸਬਕ ਸਿੱਖਿਆ ਹੈ ਉਹ ਬੜਾ ਅਹਿਮ ਹੈ, ਇਹਨੂੰ ਹਰਗਿਜ਼ ਭੁੱਲਣਾ ਜਾਣਾ। ਕੀ ਤੁਹਾਨੂੰ ਸਮਝ ਆਈਏ ਕਿ ਇਬਰਾਹਿਮ ਨੇ ਆਪਣੇ ਬਾਪ ਨੂੰ ਅਤੇ ਬਾਪ ਦੇ ਘਰ ਨੂੰ ਛੱਡ ਕੇ ਅਤੇ ਦੂਜੇ ਮੁਲਕ ਦਾ ਰੁੱਖ ਕਿਉਂ ਕੀਤਾ? ਜੀ ਹਾਂ, ਖੁਦਾ ਇਬਰਾਹਿਮ ਨੂੰ ਇੱਕ ਵੱਡੀ ਕੌਮ ਬਣਾਉਣਾ ਚਾਹੁੰਦਾ ਸੀ, ਜਿਹੜੀ ਦੁਨੀਆਂ ਦੀਆਂ ਸਾਰੀਆਂ ਉਮਤਾਂ ਵਾਸਤੇ ਬਾਬਰਕਤ ਯਾਨੀ ਬਰਕਤ ਦਾ ਦਰਵਾਜ਼ਾ ਹੋਵੇ। ਖੁਦਾ ਨੇ ਇਬਰਾਹਿਮ ਨੂੰ ਵਾਅਦਾ ਕੀਤਾ ਸੀ, ਉਹ ਇਸ ਖੂਬਸੂਰਤ ਮਨਸੂਬੇ ਦਾ ਹਿੱਸਾ ਸੀ ਜਿਹੜਾ ਉਹਨੇ ਬਾਗ਼ ਅਦਨ ਵਿੱਚ ਉਸ ਵੇਲੇ ਬਣਾਇਆ ਸੀ ਜਦੋਂ ਸਾਡੇ ਬਾਪ ਆਦਮ ਅਤੇ ਮਾਂ ਹਵਾ ਨੇ ਗੁਨਾਹ ਕੀਤਾ। ਕੀ ਤੁਹਾਨੂੰ ਯਾਦ ਹੈ ਕਿ ਖੁਦਾ ਤਾਲਾ ਨੇ ਕੀ ਵਾਅਦਾ ਕੀਤਾ ਸੀ? ਇਹ ਕਿ ਉਹ ਨਸਲੇ ਆਦਮ ਨੂੰ ਸ਼ੈਤਾਨ ਦੇ ਇਖਤਿਆਰ ਤੋਂ ਰਿਹਾਈ ਦਵਾਰਨ ਵਾਸਤੇ ਇੱਕ ਨਜਾਤ ਦਹਿੰਦਾ ਭੇਜੇਗਾ, ਜਿਹੜਾ ਸਾਰੀ ਰੂਏ ਜ਼ਮੀਨ ਦੇ ਗੁਨਾਹਗਾਰਾਂ ਦੀ ਨਜਾਤ ਦਾ ਸਬਬ ਹੋਵੇਗਾ। 2000 ਸਾਲ ਬਾਅਦ ਇਬਰਾਹਿਮ ਦੇ ਜ਼ਮਾਨੇ ਵਿੱਚ ਵੀ ਖੁਦਾ ਆਪਣਾ ਵਾਅਦਾ ਭੁੱਲਿਆ ਨਹੀਂ। ਅੱਜ ਅਸਾਂ ਵੇਖਿਆ ਕਿ ਖੁਦਾ ਨੇ ਆਪਣੇ ਵਾਅਦੇ ਦੀ ਪਾਸਦਾਰੀ ਕਰਦਿਆਂ ਹੋਇਆਂ ਇਬਰਾਹਿਮ ਨੂੰ ਦਾਵਤ ਦਿੱਤੀ ਤਾਂ ਕਿ ਉਹ ਇੱਕ ਐਸੀ ਕੌਮ ਦਾ ਬਾਪ ਹੋਵੇ ਜਿਸ ਕੌਮ ਦੇ ਜ਼ਰੀਏ ਦੁਨੀਆਂ ਦਾ ਨਜਾਤ ਦਹਿੰਦਾ ਦੁਨੀਆਂ ਵਿੱਚ ਆਵੇ। ਇਸੇ ਵਜ੍ਹਾ ਤੋਂ ਖੁਦਾ ਨੇ ਇਬਰਾਹਿਮ ਨੂੰ ਆਖਿਆ ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਤੇ ਬਰਕਤ ਦੇਵਾਂਗਾ ਅਤੇ ਤੇਰਾ ਨਾਂ ਸਰਫਰਾਜ਼ ਕਰਾਂਗਾ, ਸੋ ਤੂੰ ਬਾਇਸ ਬਰਕਤ ਹੋਵੇਂਗਾ। ਜਿਹੜਾ ਤੈਨੂੰ ਮੁਬਾਰਕ ਕਵੇ ਉਹਨੂੰ ਮੈਂ ਬਰਕਤ ਦੇਵਾਂਗਾ ਅਤੇ ਜਿਹੜਾ ਤੇਰੇ 'ਤੇ ਲਾਨਤ ਕਰੇ ਉਹਦੇ 'ਤੇ ਮੈਂ ਲਾਨਤ ਕਰਾਂਗਾ ਅਤੇ ਜ਼ਮੀਨ ਦੇ ਸਾਰੇ ਕਬੀਲੇ ਤੇਰੇ ਵਸੀਲੇ ਦੇ ਨਾਲ ਬਰਕਤ ਪਾਵਣਗੇ। ਪੈਦਾਇਸ਼ ਬਾਬ 12 ਆਇਤ ਨੰਬਰ 2 ਤੇ 3। ਕੀ ਅੱਜ ਦਾ ਸਬਕ ਤੁਹਾਡੀ ਸਮਝ ਵਿੱਚ ਆਇਆ? ਅਸੀਂ ਅੱਜ ਦੇ ਸਿੱਖੇ ਹੋਏ ਸਬਕ ਦੇ ਬਾਰੇ ਕੁਝ ਸਵਾਲ ਪੁੱਛਾਂਗੇ ਤਾਂ ਕਿ ਸਬਕ ਦਾ ਖੁਲਾਸਾ ਸਾਡੇ ਜ਼ਿਹਨ ਵਿੱਚ ਬਹਿ ਜਾਵੇ। ਪਹਿਲਾ ਹੈ ਕਿ ਖੁਦਾ ਤਾਲਾ ਨੇ ਇਬਰਾਹਿਮ ਨੂੰ ਆਪਣੇ ਵਤਨ ਨੂੰ ਛੱਡਣ ਦਾ ਅਤੇ ਦੂਜੇ ਮੁਲਕ ਵਿੱਚ ਜਾਣ ਦਾ ਹੁਕਮ ਕਿਉਂ ਦਿੱਤਾ? ਇਸ ਲਈ ਕਿ ਖੁਦਾ ਇਬਰਾਹਿਮ ਨੂੰ ਇੱਕ ਨਵੀਂ ਕੌਮ ਬਣਾਉਣਾ ਚਾਹੁੰਦਾ ਸੀ। ਦੂਜਾ, ਖੁਦਾ ਇਬਰਾਹਿਮ ਨੂੰ ਨਵੀਂ ਕੌਮ ਕਿਉਂ ਬਣਾਉਣਾ ਚਾਹੁੰਦਾ ਸੀ? ਇਸ ਲਈ ਕਿ ਖੁਦਾ ਨੇ ਇਸ ਕੌਮ 'ਚੋਂ ਨਬੀ ਅਤੇ ਰਸੂਲ ਪੈਦਾ ਕਰਨੇ ਸਨ, ਇਹਨਾਂ ਨੂੰ ਕਿਤਾਬਾਂ ਅਤੇ ਸਹੀਫੇ ਤਾ ਕਰਨੇ ਸਨ ਅਤੇ ਫਿਰ ਖੁਦ ਮੁਕੱਦਸ ਨਜਾਤ ਦਹਿੰਦਾ ਬਣ ਕੇ ਇਸੀ ਕੌਮ ਦੇ ਵਸੀਲੇ ਆਉਣਾ ਸੀ। ਫਿਰ ਮੁਖਤਸਰ ਖੁਲਾਸੇ ਵਿੱਚ ਅਸੀਂ ਵੇਖਦੇ ਹਾਂ ਕਿ ਜਦੋਂ ਖੁਦਾ ਤਾਲਾ ਨੇ ਇਬਰਾਹਿਮ ਨੂੰ ਬੁਲਾਇਆ ਅਤੇ ਉਹ ਗੁਨਾਹਗਾਰਾਂ ਨੂੰ ਅਤੇ ਉਹਨਾਂ ਦੇ ਗੁਨਾਹਾਂ ਤੋਂ ਛੁਡਾਉਣ ਵਾਸਤੇ ਨਜਾਤ ਦਹਿੰਦੇ ਨੂੰ ਦੁਨੀਆਂ ਵਿੱਚ ਭੇਜਣ ਦੀ ਰਾਹ ਤਿਆਰ ਕਰਨ ਡਿਆ ਸੀ। ਅਜ਼ੀਜ਼ ਦੋਸਤੋ, ਅੱਜ ਅਸੀਂ ਇੱਥੇ ਹੀ ਬਸ ਕਰਨੇ ਹਾਂ। ਆਪਣੇ ਅਗਲੇ ਪ੍ਰੋਗਰਾਮ ਵਿੱਚ ਖੁਦਾ ਨੇ ਚਾਹਿਆ ਅਤੇ ਸਿੱਖਾਂਗੇ ਕਿ ਇਬਰਾਹਿਮ ਨੂੰ ਖੁਦਾ ਦਾ ਦੋਸਤ ਕਿਉਂ ਆਖਿਆ ਜਾਂਦਾ ਹੈ। ਤੁਸਾਂ ਨੇ ਇਬਰਾਹਿਮ ਦੇ ਵਸੀਲੇ ਖੁਦਾ ਦੇ ਵਾਅਦੇ ਨੂੰ ਸਿੱਖਿਆ ਅਤੇ ਇਸ 'ਤੇ ਗੌਰ ਕੀਤਾ। ਖੁਦਾ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ ਅਤੇ ਅੱਜ ਅਸੀਂ ਇਸ ਅੱਜ ਦੇ ਨਾਲ ਪ੍ਰੋਗਰਾਮ ਦਾ ਇਖਤਤਾਮ ਕਰਾਂਗੇ ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਤੇ ਬਰਕਤ ਦੇਵਾਂਗਾ ਅਤੇ ਤੇਰਾ ਨਾਂ ਸਰਫਰਾਜ਼ ਕਰਾਂਗਾ, ਸੋ ਤੂੰ ਬਾਇਸ ਬਰਕਤ ਹੋਵੇਂਗਾ। ਜਿਹੜਾ ਤੈਨੂੰ ਮੁਬਾਰਕ ਆਖੇਗਾ ਮੈਂ ਉਹਨੂੰ ਬਰਕਤ ਦੇਵਾਂਗਾ ਅਤੇ ਜਿਹੜਾ ਤੇਰੇ 'ਤੇ ਲਾਨਤ ਕਰੇਗਾ ਮੈਂ ਉਸ 'ਤੇ ਲਾਨਤ ਕਰਾਂਗਾ ਅਤੇ ਜ਼ਮੀਨ ਦੇ ਸਾਰੇ ਕਬੀਲੇ ਤੇਰੇ ਵਸੀਲੇ ਨਾਲ ਬਰਕਤ ਪਾਵਣਗੇ। ਪੈਦਾਇਸ਼ ਬਾਬ 12 ਆਇਤ ਨੰਬਰ 2 ਤੇ 3। ka ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।